ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 12, ਮੈਂ ਸਾਂ ਰਾਹ ਕੰਢੇ ਉੱਤੇ ਉੱਗਿਆ ਫੁੱਲ ਜਿਹੜਾ ਤੋੜ ਲਿਆ ਗਿਆ। ਜਦੋਂ ਹਿੰਦੁਸਤਾਨ ਵਿੱਚ ਵਾਤਾਵਰਨ ਏਡਾ ਉਦਾਸ ਹੈ, ਜਦੋਂ ਆਦਮੀ ਇੱਥੇ ਕੱਪੜਿਆਂ ਢੱਕੀ ਇੱਕ ਲਾਸ਼ ਹੀ ਹੈ, ਉਦੋਂ ਇੱਕ ਘਰ ਚਲਾ ਲੈਣ ਦੀ ਉਮੀਦ ਮੈਂ ਕੀ ਰੱਖ ਸਕਦਾ ਸਾਂ। ਫਿਰ ਵੀ ਮੇਰੀ ਵਾਪਸੀ ਉੱਤੇ ਮੇਰੀ ਭੈਣ ਅਤੇ ਮੇਰੇ ਮਾਪਿਆਂ ਨੇ ਚਾਹਿਆ ਕਿ ਮੈਂ ਵਿਆਹ ਕਰ ਲਵਾਂ ਅਤੇ ਘਰ ਬਣਾ ਕੇ ਰਵਾਂ। ਕੁਦਰਤ ਦਾ ਇੱਕ ਗੈਰ ਜ਼ਿੰਮੇਵਾਰ ਬੱਚਾ ਕਿਵੇਂ ਇੱਕ ਖਾਵਨ ਦੇ ਫਰਜ਼ ਇਕਸਾਰ ਨਿਭਾ ਸਕਦਾ ਸੀ। ਉਮੀਦ ਕੋਈ ਨਹੀਂ ਸੀ, ਕਿਉਂਕਿ ਮੇਰੇ ਆਪਣੇ ਅੰਦਰ ਜਿਵੇਂ ਮੇਰੇ ਹੋਰ ਵਤਨੀਆਂ ਨੂੰ ਜਾਚ ਸੀ, ਜ਼ਿੰਦਗੀ ਨੂੰ ਵਿਹਾਰ ਦਾ ਇੱਕ ਸੌਦਾ ਬਣਾ ਸਕਣ ਲਈ ਕੋਈ ਭਰੋਸਾ ਨਹੀਂ ਸੀ। ਇੱਕ ਨਿਗੂਣੇ ਨਿਕਾਰੇ ਜਵਾਨ ਹਿੰਦੁਸਤਾਨੀ ਨੂੰ ਵੀ ਔਖੇ ਦਿਨਾਂ ਦਾ ਫਿਕਰ ਕਰਨਾ ਅਤੇ ਆਪਣੇ ਪੋਤਰਿਆਂ ਪੜਪੋਤਰਿਆਂ ਦੇ ਗੁਜ਼ਾਰੇ ਲਈ ਸਿਆਣੀ ਤਰ੍ਹਾਂ ਗਿਣ ਮਿਣ ਸਕਣਾ ਅਤੇ ਇਹਤਿਆਤ ਕਰਨਾ ਆਉਂਦਾ ਸੀ। ਮੈਨੂੰ ਪਤਾ ਸੀ ਕਿ ਮੇਰੇ ਅੰਦਰ ਹਿੰਦੁਸਤਾਨ ਵਿੱਚ ਪਿਓ ਬਣਨ ਵਾਲੀ ਸਵੈ ਚੇਤਨਾ ਅਤੇ ਤਿੱਖੀ ਸਿਆਣਪ ਹੈ ਨਹੀਂ ਸੀ। ਮੈਂ ਆਪਣੀ ਸਾਰੀ ਉਮਰ ਕਿਸੇ ਦਾ ਬੱਚਾ ਹੀ ਆਪਣੇ ਆਪ ਨੂੰ ਮਹਿਸੂਸ ਕਰਦਾ ਰਿਹਾ ਹਾਂ। ਇਹ ਜਾਪੇ ਭਾਵੇਂ ਹਾਸੋਹੀਣਾ ਹੀ, ਅੱਗੇ ਚੱਲ ਕੇ ਜਦੋਂ ਮੈਂ ਵਿਆਹ ਕੀਤਾ, ਮੈਂ ਆਪਣੀ ਪਤਨੀ ਦਾ ਸਿਰਫ ਪਲੇਠੀ ਦਾ ਜਾਇਆ ਹੀ ਹੋ ਸਕਦਾ ਸਾਂ। ਕਹਿੰਦੇ ਹਨ ਕਿ ਇਸਤਰੀਆਂ ਫੌਲਾਦੀ ਆਦਮੀਆਂ ਨੂੰ ਪਸੰਦ ਕਰਦੀਆਂ ਹਨ। ਮੈਂ ਨਹੀਂ ਜਾਣਦਾ ਕਿ ਮੇਰੀ ਪਤਨੀ ਇਸ ਕਰਕੇ ਮੈਨੂੰ ਠੀਕ ਨਾ ਪਸੰਦ ਹੀ ਕਰਦੀ ਸੀ ਕਿ ਮੈਂ ਹਮੇਸ਼ਾ ਬੱਚਾ ਹੀ ਰਿਹਾ। ਉਦੋਂ ਵੀ ਜਦੋਂ ਮੇਰੀ ਦਾੜੀ ਚਿੱਟੀ ਹੋਣ ਲੱਗ ਪਈ ਅਤੇ ਲੋਕ ਮੈਨੂੰ ਇੱਕ ਪਿਓ ਆਖਣ ਲੱਗ ਪਏ ਅਤੇ ਮੈਂ ਕਿਸੇ ਦਾ ਬੱਚਾ ਸਾਂ, ਅਣਭੋਲ ਉਮਰੇ ਵਡਿਆਈ ਅਤੇ ਜ਼ਿੰਮੇਵਾਰੀਆਂ ਵਿੱਚ ਫੰਦਿਆ ਗਿਆ, ਇਹਨਾਂ ਨੂੰ ਹਮੇਸ਼ਾ ਮੈਂ ਇਉਂ ਛੰਡ ਕੇ ਪਰਾਂ ਸੁੱਟ ਛੱਡਦਾ ਸਾਂ ਜਿਉਂ ਇੱਕ ਬਤਖ ਆਪਣੇ ਚਿੱਟੇ ਖੰਭਾਂ ਤੋਂ ਪਾਣੀ ਝਾੜ ਛੱਡਦੀ ਹੈ। ਹਾਂ, ਮੈਂ ਹਮੇਸ਼ਾ ਇਹ ਜਾਣਦਾ ਰਿਹਾ ਕਿ ਮੈਂ ਇੱਕ ਛੋਟਾ ਜਿਹਾ ਦੋਸਤ ਦਾ ਫੁੱਲ ਸਾਂ, ਰਾਹ ਕੰਢੇ ਬੇਠੁੱਕਾ ਖਿੜ ਪਿਆ ਸਾਂ। ਬਾਰਿਸ਼ ਦੀ ਇੱਕ ਬੂੰਦ ਵੱਡੀ ਸਾਰੀ ਅਤੇ ਮੇਰੀ ਸਾਰੀ ਮੂਰਖ ਸ਼ਾਨ ਝਾੜ ਸੁੱਟ ਜਾਏਗੀ। ਇੱਕ ਸੂਰਜ ਦੀ ਚੰਗੀ ਕਿਰਨ ਅਤੇ ਮੈਂ ਪੱਤਿਆਂ ਦੀ ਜੇਲ੍ਹ ਵਿੱਚੋਂ ਆਪਣੀਆਂ ਕਮਜ਼ੋਰੀਆਂ ਦੀ ਭਰਪੂਰ ਕਿਰਮੱਚੀ ਖੂਬਸੂਰਤੀ ਵਿੱਚ ਫੁੱਟ ਨਿਕਲਾਂਗਾ। ਇੱਕ ਪਤਨੀ ਇਹੋ ਜਿਹੀ ਮੂਰਖ ਖੂਬਸੂਰਤੀ ਨੂੰ ਕਿਸ ਕੰਮ ਲਿਆ ਸਕਦੀ ਸੀ? ਇੰਨਾ ਕੁ ਪਤਾ ਮੈਨੂੰ ਹੈ ਸੀ, ਮੈਂ ਕਦੇ ਵੀ ਆਦਮੀ ਨਹੀਂ ਸਾਂ। ਮੈਂ ਕਰਮਾਂ ਦਾ ਭਾਰ ਘੱਟ ਹੀ ਜਾਂਚਿਆ ਸੀ, ਜਦਕਿ ਗੰਭੀਰ ਚੰਗੇ ਆਦਮੀ ਗੁਨਾਹਾਂ ਅਤੇ ਗਲਤੀਆਂ ਤੋਂ ਡਰੇ ਰਹਿੰਦੇ ਸਨ। ਦੁੱਖ ਆਉਂਦੇ ਨੇ ਜਿਉਂ ਰੁੱਤਾਂ ਆਉਂਦੀਆਂ ਨੇ, ਇਹ ਮੇਰੇ ਕਰਮ ਨਹੀਂ, ਬਿਲਕੁਲ ਨਹੀਂ। ਮੈਂ ਉਹ ਆਦਮੀ ਨਹੀਂ ਸਾਂ ਜਿਹੜਾ ਅਸੂਲਾਂ ਪ੍ਰਤੀਗਿਆਵਾਂ ਅਤੇ ਇਰਾਦਿਆਂ ਨੂੰ ਹੱਲ ਕਰ ਸਕਦਾ ਸਾਂ। ਮਨੁੱਖੀ ਵਹਿਮਾਂ ਦੀਆਂ ਛਿਜੀਆਂ ਅਖੌਤਾਂ ਵਿੱਚੋਂ ਆਪਣਾ ਚਰਿੱਤਰ ਜੋੜਨ ਲਈ ਉਹਨਾਂ ਦੀ ਭਰੀ ਬਣ ਸਕਦਾ ਸਾਂ। ਮੈਂ ਇੱਕ ਹਰੇ ਪੱਤੇ ਵਾਂਗ ਸਾਂ, ਹੁਣ ਖੁਸ਼ ਅਤੇ ਫਿਰ ਰੋਂਦਾ ਅਤੇ ਝੜ ਪੈਂਦਾ। ਮੈਂ ਕਦੇ ਮਰਦਾ ਨਹੀਂ, ਭਾਵੇਂ ਮੈਂ ਵੇਖਿਆ ਕਿ ਮੈਂ ਦਿਨ ਵਿੱਚ 100 ਵਾਰੀ ਮੋਇਆ ਅਤੇ ਫਿਰ 100 ਵਾਰੀ ਹੀ ਖਿੜ ਪਿਆ ਹਾਂ। ਮੈਂ ਕਦੇ ਹਾਰਿਆ ਨਹੀਂ, ਨਾ ਮੇਰੀ ਲਜਿਆ ਲਾਲੀ ਕਦੇ ਫਿੱਕੀ ਪਈ ਹੈ, ਨਾ ਮੇਰੀ ਮੌਤ ਕਦੀ ਮੋੜੀ ਗਈ ਹੈ। ਲੰਘਦੀ ਜਾਂਦੀ ਮੁਹੱਬਤ ਦਾ ਇੱਕ ਚੁੰਮਣ ਮੈਨੂੰ ਲਾਲ ਗੁਲਾਲ ਕਰ ਜਾਂਦਾ ਸੀ ਅਤੇ ਨਫ਼ਰਤ ਦੀ ਇੱਕ ਨਿਗਾਹ 'ਤੇ ਮੈਂ ਮੁਰਝਾ ਜਾਂਦਾ ਸਾਂ। ਇਹੋ ਜਿਹੀ ਨਾਜ਼ੁਕ ਮੈਂ ਚੀਜ਼ ਸਾਂ। ਇੱਕ ਸਫਲ ਘਰ ਚਲਾਉਣ ਦੀ ਕੀ ਉਮੀਦ ਹੋ ਸਕਦੀ ਸੀ? ਸ਼ਾਇਦ ਮੈਂ ਇੱਕ ਘਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਚਲਾਈ ਮੈਂ ਇੱਕ ਸਰਾਂ। ਸ਼ਾਇਦ ਮੈਂ ਆਪਣੀ ਪਤਨੀ ਨੂੰ ਇੱਕ ਇਸਤਰੀ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਬਣਾ ਉਹਨੂੰ ਮੈਂ ਹਸਪਤਾਲ ਦੀ ਇੱਕ ਨਰਸ ਲਿਆ। ਸ਼ਾਇਦ ਮੈਂ ਇੱਕ ਸਾਊ ਆਤਮਾ ਵਾਲੀ ਇਸਤਰੀ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਬੇਤੁੱਕੇ ਚਾਲ ਚੱਲਣ ਨਾਲ ਉਹਦਾ ਸਾਹ ਕੁੜ ਛੱਡਿਆ। ਹੁਣ ਉਹਦੇ ਲਈ ਇੱਕ ਫਰਿਸ਼ਤਾ ਅਤੇ ਅਗਲੀ ਘੜੀ ਇੱਕ ਪਸ਼ੂ। ਇੰਨਾ ਮੈਂ ਮੰਨਦਾ ਹਾਂ ਕਿ ਮੈਂ ਉਹਨੂੰ ਪਿਆਰ ਕਰਨ ਦੀ ਅੱਤ ਕੋਸ਼ਿਸ਼ ਕੀਤੀ ਪਰ ਸ਼ਾਇਦ ਮੈਂ ਉਹਨੂੰ ਸਭ ਤੋਂ ਬਹੁਤੀ ਨਿਰਾਸ਼ਤਾ ਦਿੱਤੀ। ਕਿਸ ਕੰਮ ਸੀ ਰਾਹ ਕੰਢੇ ਦੇ ਫੁੱਲ ਨੂੰ ਆਖਣਾ ਕਿ ਉਹ ਐਡੇ ਵੱਡੇ ਸ਼ਹਿਰ ਬਣਾਵੇ? ਕੀ ਇਹ ਕਾਫੀ ਨਹੀਂ ਸੀ ਕਿ ਉਹ ਲੰਘਦੀ ਜਾਂਦੀ ਪਿੰਡ ਦੀ ਕੁੜੀ ਦੇ ਕੰਨ ਦਾ ਕੋਕਲਾ ਬਣ ਸਕਦਾ? ਕੀ ਇਹੋ ਜਿਹੀ ਇੱਕ ਪਲ ਦੀ ਨਦਾਨੀ ਸਭ ਖੁਸ਼ੀਆਂ ਦੀ ਸ਼ਿਖਰ ਨਹੀਂ? ਕੀ ਮੇਰੀ ਪਤਨੀ ਨੇ ਆਪਣੇ ਕੰਨ ਉੱਤੇ ਮੇਰੇ ਪਲਮਣ ਦੀ ਸ਼ਾਨ ਕਦੇ ਮਹਿਸੂਸ ਕੀਤੀ ਸੀ? ਹੋ ਸਕਦਾ ਹੈ ਉਸ ਕਈ ਵਾਰੀ ਮੈਨੂੰ ਛਿਣਕ ਕੇ ਪਰਾਂ ਕੀਤਾ ਹੋਵੇ, ਮੇਰੀਆਂ ਮੂਰਖ ਮਿੰਨਤਾਂ ਤੋਂ ਸੱਤ ਕੇ ਅਤੇ ਇਸ ਤੋਂ ਵੀ ਵਧੇਰੇ ਉਹਦੇ ਕਿਸੇ ਕੰਮ ਆਉਣ ਤੋਂ ਬਿਨਾਂ ਉਹਦੇ ਲਈ ਮੇਰੀ ਕਾਮਨਾ ਦੀ ਮੁੜ ਮੁੜ ਮੂਰਖ ਦੁਹਰਾਈ ਕਰਕੇ। ਮੇਰੀ ਕੋਈ ਯਾਦਾਸ਼ਤ ਨਹੀਂ, ਮੇਰੀ ਕੋਈ ਆਤਮਾ ਨਹੀਂ, ਸਿਰਫ ਇੱਕ ਮਾੜਾ ਜਿਹਾ ਰੰਗ ਅਤੇ ਵਿਅਰਥ ਜਿਹਾ ਮਾਣ ਜਿਹੜਾ ਗੂੜਾ ਹੋ ਜਾਂਦਾ ਹੈ ਜਦੋਂ ਕੋਈ ਮੈਨੂੰ ਪਿਆਰ ਕਰਦਾ ਜਾਂ ਇੱਕ ਮਿਹਰਬਾਨ ਬੋਲ ਮੇਰੇ ਨਾਲ ਬੋਲਦਾ ਹੈ। ਮੈਂ ਨਿਰਸੰਦੇਹ ਆਪਣੇ ਕਰਮ ਵਿੱਚੋਂ ਨਹੀਂ ਜੰਮਿਆ ਅਤੇ ਨਾ ਮੈਂ ਆਪਣੇ ਕਰਮ ਨਾਲ ਜੀਉਂਦਾ ਹਾਂ। ਮੇਰਾ ਜੀਵਨ ਐਡਾ ਤੁੱਛ ਹੈ ਕਿ ਸਿਧਾਂਤਾਂ ਦੇ ਏਡੇ ਪਹਾੜ ਇਹਦੇ ਵਿੱਚ ਲਿਆ ਪਾਉਣੇ ਬੇਲੋੜੇ ਹਨ। ਮੈਂ ਇੱਕ ਬੱਦਲ ਵਾਂਗ ਅਵਤਾ ਹਾਂ। ਮੈਂ ਕੁਦਰਤ ਦਾ ਕਮਜ਼ੋਰ ਜਿਹਾ ਨਖਰਾ ਹਾਂ ਜਿਹਦੇ ਵਿੱਚ ਉਹਨੂੰ ਆਪਣੀਆਂ ਅਤ ਕੋਮਲ ਛਾਵਾਂ ਨੂੰ ਕਾਇਮ ਰੱਖਣਾ ਪਿਆਰਾ ਲੱਗਦਾ ਹੈ। ਨਹੀਂ ਤਾਂ ਕਿਉਂ ਮੈਂ ਜ਼ਿੰਦਗੀ ਦੀ ਇਸ ਅਖੌਤੀ ਵਹਿਸ਼ੀਆਨਾ ਤਣਾਤਣੀ ਵਿੱਚ ਮੁੱਕ ਨਹੀਂ ਗਿਆ? ਮੇਰਾ ਇਹਦੇ ਵਿੱਚ ਵੀ ਯਕੀਨ ਨਹੀਂ ਕਿ ਮੈਂ ਹੁਣ ਮਰਿਆਦਾ ਵਿੱਚ ਆ ਕੇ ਇੱਕ ਆਦਮੀ ਬਣ ਜਾਵਾਂ, ਜਦੋਂ ਕਿ ਮੈਂ ਇਸ ਤਰ੍ਹਾਂ ਬਣਿਆ ਹੀ ਨਹੀਂ। ਨਾ ਮੈਂ ਜ਼ਿੰਮੇਵਾਰੀਆਂ ਦੀ ਪਣ ਚੁੱਕਣ ਵਿੱਚ ਯਕੀਨ ਰੱਖਦਾ ਹਾਂ। ਮਰਿਆਦਾ ਜਾਨਦਾਰ ਹੋਣੀ ਚਾਹੀਦੀ ਹੈ ਜਿਹੜੀ ਮੇਰੇ ਅੰਦਰੋਂ ਉੱਠੇ। ਏਡੀ ਆਪ ਮੁਹਾਰੀ ਜਿਹੜਾ ਆਪ ਮੁਹਾਰਾ ਮੈਂ ਆਪ ਹਾਂ। ਮੇਰੀ ਸਾਰੀ ਹੋਂਦ, ਆਤਮਾ, ਮੇਰਾ ਮਨ ਅਤੇ ਸਭੋ ਕੁਝ ਪਾਣੀਆਂ ਵਿੱਚ ਹੜ ਜਾਣ ਦੀ ਸਮਰੱਥਾ ਰੱਖਦੇ ਹਨ ਤਾਂ ਜੋ ਹਿਮਾਲਿਆ ਵਿੱਚ ਸ਼ਿਵ ਦੇ ਸਿਰ ਉੱਤੇ ਪ੍ਰਸੰਨ ਫੁਵਾਰੇ ਚਰ ਸਕਣ। ਮੈਂ ਖੂਬਸੂਰਤੀ ਦੇ ਇੱਕ ਚਲਕਾਰੇ ਦਾ ਆਸ਼ਕ ਹੋ ਸਕਦਾ ਹਾਂ ਅਤੇ ਬਰੂਦ ਦੇ ਇੱਕ ਢੇਰ ਵਾਂਗ ਪਾਂਬੜ ਵਿੱਚ ਮੱਚ ਸਕਦਾ ਅਤੇ ਤੁੱਛ ਜਿਹੀ ਨਾਚੀਜ਼ਤਾ ਲਈ ਮੌਤ ਤੱਕ ਬਲ ਸਕਦਾ ਹਾਂ। ਮੈਂ ਮੰਦਰ ਜਾਂਦਾ ਰਾਹ ਭੁੱਲ ਸਕਦਾ ਹਾਂ ਅਤੇ ਇੱਕ ਸੋਹਣੀ ਵੇਸਵਾ ਨਾਲ ਉਮਰ ਬਿਤਾ ਸਕਦਾ ਹਾਂ ਜੇ ਉਹ ਮੈਨੂੰ ਪਿਆਰ ਕਰੇ। ਮੈਂ ਨਹੀਂ ਕਹਿ ਸਕਦਾ ਮੇਰੇ ਨਾਲ ਕੀ ਵਾਪਰ ਜਾਏ ਜੇ ਇਸ ਸੋਹਣੀ ਦੁਨੀਆ ਦਾ ਕੁਝ ਭਾਗ ਮੇਰੇ ਲਈ ਵਧੇਰੇ ਮਿਹਰਬਾਨ ਹੋ ਜਾਏ ਅਤੇ ਮੈਨੂੰ ਤੋੜਨ ਵਾਲੇ ਜਿਵੇਂ ਚਾਹੁਣ ਮੈਨੂੰ ਵਰਤ ਲੈਣ। ਮੈਂ ਇੱਕ ਚੀਜ਼ ਹਾਂ, ਮੈਂ ਤੋੜਿਆ ਜਾ ਸਕਦਾ ਹਾਂ ਦੂਜਿਆਂ ਦੇ ਹੱਥੋਂ, ਆਪਣਿਆਂ ਤੋਂ ਨਹੀਂ। ਅਤੇ ਮੈਨੂੰ ਤੋੜਨ ਵਾਲੇ ਜਿਵੇਂ ਚਾਹੁਣ ਮੈਨੂੰ ਵਰਤ ਲੈਣ। ਮੈਂ ਇੱਕ ਚੀਜ਼ ਹਾਂ, ਆਦਮੀ ਬਿਲਕੁਲ ਨਹੀਂ ਜਿਹੜਾ ਏਡਾ ਬੋਝਲ ਸੋਚਦਾ ਹੈ ਅਤੇ ਇੱਕ ਬਨਾਉਟੀ ਛੁੱਟੇਤਣ ਵਿੱਚ ਏਡੀ ਸ਼ੇਖੀ ਨਾਲ ਵਰਤਦਾ ਹੈ। ਮੈਂ ਇੱਕ ਨਾਜ਼ਕ ਫੁੱਲ ਪੋਸਟ ਦਾ ਸ਼ਾਇਦ ਜਾਪਾਨੀ ਸਵਾਣੀ ਦੇ ਬਾਂਸ ਦੇ ਗੁਲਦਾਨ ਉੱਤੇ ਵਾਜਬੀ ਹੱਕ ਰੱਖ ਹੀ ਸਕਾਂ, ਕਿਉਂਕਿ ਉਹ ਫੁੱਲਾਂ ਨੂੰ ਪਿਆਰ ਕਰਦੀ ਹੈ ਅਤੇ ਜਿੰਨੀ ਜ਼ਿਆਦਾ ਉਹਦੀ ਮੁਹੱਬਤ ਉਹਨੇ ਬਹੁਤੇ ਨਾਜ਼ਕ ਉਹਦੇ ਫੁੱਲ। ਉਹਦੇ ਲਈ ਨਜ਼ਾਕਤ ਖੂਬਸੂਰਤੀ ਦੀ ਅਤ ਮਿੱਠੀ ਸਿਫਤ ਹੈ। ਹਿੰਦੁਸਤਾਨ ਵਿੱਚ ਇਹੋ ਜਿਹੀ ਦੇ ਲੱਭਣ ਦੀ ਕੋਈ ਆਸ ਨਹੀਂ, ਪਰ ਫੁੱਲਾਂ ਦੀ ਕੌਣ ਸੁਣਦਾ ਹੈ? ਫਿਰ ਐਬਟਾਬਾਦ ਵਿੱਚ ਅਤੇ ਇੱਥੇ ਮੈਂ ਵੇਖਿਆ ਮੈਨੂੰ ਤੋੜ ਲੈਣ ਵਾਲਾ ਅਨੋਖੇ ਢੰਗ ਵਿੱਚ ਆਇਆ। ਮੈਂ ਇੱਕ ਗੀਤ ਰਾਹੀਂ ਪੁਰਾਤਨ ਪੋਠੋਹਾਰ ਵਿੱਚ ਪਹੁੰਚ ਗਿਆ ਜਿੱਥੇ ਯੂਨਾਨੀਆਂ ਨੇ ਬੁੱਧ ਦਾ ਬੁੱਤ ਘੜਿਆ ਸੀ ਅਤੇ ਪੋਠੋਹਾਰ ਦੀ ਭਰਵੇਂ ਬੋਲ ਵਾਲੀ ਇੱਕ ਸੋਹਣੀ ਇਸਤਰੀ ਨੇ ਇਹ ਮੇਰੇ ਕੰਨ ਵਿੱਚ ਗਾਵਿਆ। ਜਾਗ ਜਾਗ ਉਹ ਮਰਦਾ, ਇਸਤਰੀ ਬੁਲਾਉਂਦੀ ਏ, ਉਹਦੇ ਹੱਥਾਂ ਵਿੱਚ ਆਉਂਦੀ ਏ ਅਤੇ ਉਹ ਤੈਨੂੰ ਇੱਕ ਗੀਤ ਨਾਲ ਹਿਲਾਏਗੀ ਅਤੇ ਫੁੱਲਾਂ ਦੀ ਛੜੀ ਨਾਲ ਮਤੇ ਤੈਨੂੰ ਚੋਟ ਆਵੇ। ਜਾਗ ਜਾਗ ਉਹ ਮਰਦਾ, ਪੋਠੋਹਾਰ ਦੇ ਫੁੱਲ ਸੱਚ ਦਾ ਹੋਕਾ ਦਿੰਦੇ ਨੇ, ਚੰਬੇਲੀ ਅਤੇ ਗੁਲਾਬ ਖਿੜ ਪਏ ਨੇ। ਉਹ ਬਹਾਰ ਕਿਉਂ ਸਾਡੇ ਬਾਗਾਂ ਵਿੱਚ ਇੰਨੀ ਖੂਬਸੂਰਤੀ ਮਸਤਾ ਜਾਂਦੀ ਏ? ਉਹ ਕਿਉਂ ਪੰਛੀ ਆਪਣੀ ਹਾਨਣ ਲਈ ਗਾਉਂਦਾ ਏ? ਖੂਬਸੂਰਤੀ ਉਹ ਸ਼ਬਾਬ ਮਜ਼ਹਬ ਹੈ, ਉਹ ਬੁੱਧ ਪ੍ਰਚਾਰਕਾਂ ਦੇ ਜਾਪਾਨ ਵਿੱਚ ਇਹੋ ਜਿਹੇ ਅਨੋਖੇ ਖਿਆਲ ਜੀਵਨ ਬਾਰੇ ਤੈਨੂੰ ਦਿੱਤੇ ਨੇ। ਪੀਲਾ ਚੋਗਾ ਪਿਆਰ ਦੀਆਂ ਸ਼ਾਨਾਂ ਨੇ ਪਾਇਆ, ਤੇਰਾ ਚੋਲਾ ਉਦਾਸੀ ਦਾ ਏ ਅਤੇ ਫਿਰ ਵੀ ਤੂੰ ਸਾਡੇ ਉੱਤੇ ਮੁਸਕਰਾਉਣਾ ਹੈ। ਜਾਗ ਜਾਗ ਉਹ ਮਰਦਾ, ਇਸਤਰੀ ਪਿੰਡ ਦੇ ਖੂਹ ਉੱਤੇ ਖਲੋਤੀ ਖੂਬਸੂਰਤੀ ਨਾਲ ਨਜ਼ਰ ਵਟਾਉਣ ਲਈ ਬੁਲਾਉਂਦੀ ਏ। ਬਿਰਛ ਦੀਆਂ ਦੋ ਟਹਿਣੀਆਂ ਨੇ ਇੱਕ ਕਿਸੇ ਦੇ ਬੋਲ ਨਾਲ ਥਰਕ ਰਹੀ ਏ ਅਤੇ ਦੂਜੀ ਅਜੇ ਕਿਉਂ ਥਰਕੀ ਨਹੀਂ? ਉੱਡ ਜਾਓ ਪੰਛੀ ਤੇ ਸਾਹਮਣੀ ਟਹਿਣੀ ਨੂੰ ਆਪਣੀ ਮਰਜ਼ੀ ਨਾਲ ਜਵਾ ਦੇ। ਰੱਬ ਨੇ ਸਾਨੂੰ ਸਾਰਿਆਂ ਨੂੰ ਪਿਆਰ ਲਈ ਬਣਾਇਆ, ਦੇ ਪਿਆਰ ਕੀ ਹੈ ਜੇ ਹਾਣੀ ਵਿਆਪਕ ਚਰਨਾਟਾਂ ਦਾ ਜਵਾਬ ਨਾ ਦੇਵੇ। ਜਾਗ ਜਾਗੋ ਮਰਦਾ, ਇਸਤਰੀ ਪਈ ਬੁਲਾਉਂਦੀ ਹੈ। ਇਸ ਤਰ੍ਹਾਂ ਪਿਆਰ ਦੇ ਸੰਗੀਤਕ ਰੋਮਾਂਸ ਨੇ ਮੈਨੂੰ ਮੋਹ ਲਿਆ। ਰਾਹ ਕੰਢੇ ਦੀ ਧੂੜ ਤੋਂ ਮੈਨੂੰ ਪਰਾਂ ਲਿਆਇਆ ਗਿਆ। ਉਹਨਾਂ ਆਖਿਆ ਕੋਈ ਮੈਨੂੰ ਪਿਆਰ ਕਰਦਾ ਹੈ। ਇੱਕ ਵਿਆਹ ਦਿਹਾੜੇ ਪੋਠੋਹਾਰ ਦੀਆਂ ਗਾਉਂਦੀਆਂ ਇਸਤਰੀਆਂ ਜਾਪੀਆਂ ਜਿਉਂ ਉਹ ਜ਼ਿੰਦਗੀ ਦੇ ਨੱਚਦੇ ਚੰਗਿਆੜਿਆਂ ਦੀ ਸ਼ਾਨ ਨਾਲ ਅਸਮਾਨ ਨੂੰ ਛਿਟਿਆ ਰਹੀਆਂ ਸਨ। ਆਦਮੀ ਲਈ ਕਿੰਨਾ ਕੁਝ ਇਸਤਰੀ ਦੇ ਅੰਦਰ ਲੁਕਿਆ ਹੋਇਆ ਹੈ। ਉਮਰਾਂ ਤੋਂ ਇਸ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਜੇ ਤੱਕ ਉਹਨੂੰ ਇਸ ਨੇ ਲੱਭਾ ਨਹੀਂ। ਉਹ ਅਜੇ ਵੀ ਇੱਕ ਰਹੱਸ ਹੈ। ਮੈਂ ਆਪਣੇ ਭਿੱਖੂ ਪਹਿਰਣ ਪਾੜ ਸੁੱਟੇ, ਆਪਣੀ ਪ੍ਰਤਿਗਿਆ ਮੈਂ ਪੈਰਾਂ ਹੇਠ ਮਲ ਛੱਡੀ। ਮੈਨੂੰ ਤੋੜਨ ਵਾਲਾ ਆ ਗਿਆ ਸੀ ਅਤੇ ਮੈਂ ਤੋੜਿਆ ਗਿਆ ਅਤੇ ਸਾਂਭਿਆ ਗਿਆ। ਮੇਰਾ ਕੀ ਬਣਿਆ ਕੌਣ ਜਾਣੇ। ਆਖਿਰ ਨਾਜ਼ੁਕ ਫੁੱਲਾਂ ਦਾ ਬਣਨਾ ਵੀ ਕੀ ਹੁੰਦਾ ਹੈ। ਹਰ ਥਾਂ ਉਹਨਾਂ ਦੀਆਂ ਕਮਜ਼ੋਰੀਆਂ ਉੱਤੇ ਹੀ ਦੋਸ਼ ਲਾਇਆ ਜਾਂਦਾ ਹੈ ਅਤੇ ਸਭਨਾ ਦਾ ਅੰਤ ਪੂਰਨ ਉਜਾੜਾ ਹੁੰਦਾ ਹੈ। ਜ਼ਿੰਦਗੀ ਦੀ ਉੱਚੀ ਤੁਛਤਾ ਅਤੇ ਪਿਆਰੀ ਰੱਬੀ ਨਾਚੀਜ਼ਤਾ ਮੇਰੀਆਂ ਹਨ। ਕੀ ਇਸ ਤਰ੍ਹਾਂ ਆਪਣੀ ਵਿਆਖਿਆ ਕਰਨ ਨਾਲ ਮੈਂ ਆਪਾ ਵਡਿਆਇਆ ਨਹੀਂ। ਜਿਵੇਂ ਮੈਂ ਦੱਸ ਚੁੱਕਾ ਹਾਂ, ਮੈਂ ਨਾ ਕਦੇ ਪੂਰਾ ਇਨਸਾਨ ਸਾਂ ਅਤੇ ਨਾ ਸਹੀ ਕਿਸਮ ਦਾ ਹੈਵਾਨ। ਮੈਂ ਇੱਕ ਕਮਜ਼ੋਰ ਨਾਜ਼ੁਕ ਬੰਦਾ ਸਾਂ, ਨਾ ਇੱਕ ਡਾਕੂ ਵਰਗਾ ਦਲੇਰ, ਨਾ ਕਵੀ ਜਿਹੜਾ ਮਹਾਨ। ਤੁਸੀਂ ਮੈਨੂੰ ਫੁੱਲ ਭਾਵੇਂ ਨਾ ਹੀ ਆਖ ਸਕੋ, ਪਰ ਮੈਂ ਕੀ ਸਾਂ ਜਦੋਂ ਕਈ ਵਾਰੀ ਮੈਂ ਸੂਰਜ ਵਾਂਗ ਚਮਕ ਪੈਂਦਾ ਸਾਂ ਅਤੇ ਫਿਰ ਕਦੇ ਬਲ ਚੁੱਕੀ ਅਗਰਬੱਤੀ ਸਾਂ। ਨਿਰੀ ਸਵਾਹ, ਜੇ ਮੈਂ ਆਖਿਆ ਹੁੰਦਾ ਕਿ ਮੈਂ ਇੱਕ ਕਮਜ਼ੋਰ ਜਿਹੀ ਬੁਰਾਈ ਸਾਂ, ਇਹ ਕਮਜ਼ੋਰ ਜਿਹੀ ਖੂਬੀ ਦੇ ਤੁਲ ਨਾ ਹੁੰਦੀ। ਦੋਵੇਂ ਨਿਕੰਮੀਆਂ ਹਨ। ਮੈਂ ਨਿਕੰਮਾ ਸਾਂ, ਮੇਰਾ ਕੋਈ ਮਹੱਤਵ ਨਹੀਂ ਸੀ। ਕਦੇ ਇੱਕ ਘੋਗੀ ਵਾਂਗ ਪਵਿੱਤਰ ਕਿੱਕਰਾਂ ਦੇ ਝੁੰਡ ਤੋਂ ਬੇਮਨੋਰਥ ਗੀਤ ਗਾਉਂਦਾ ਅਤੇ ਫਿਰ ਕਦੇ ਇੱਕ ਭੈੜੀ ਚੀਜ਼ ਉਹਨਾਂ ਦਾ ਬੁਰਾ ਸੋਚਦਾ ਜਿਨ੍ਹਾਂ ਮੇਰੇ ਲਈ ਇੰਨਾ ਕੁਝ ਚੰਗਾ ਕੀਤਾ ਸੀ। ਪਰ ਨਾ ਪਹਿਲੇ ਲਈ ਮੈਂ ਕੋਈ ਭੁੱਲ ਮੰਗਦਾ ਹਾਂ, ਨਾ ਦੂਜੇ ਲਈ ਸ਼ਰਮਾਉਂਦਾ ਹਾਂ। ਭਾਵੇਂ ਕਈ ਵਾਰੀ ਮੈਂ ਆਪਣੇ ਜਾਂਗਲੀ ਝੁਕਾਵਾਂ ਉੱਤੇ ਜ਼ਾਰ ਜ਼ਾਰ ਰੋਇਆ ਹਾਂ, ਜਿਹੜੇ ਪੁੱਟ ਕੱਢਣ ਦੀਆਂ ਮੇਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਫਿਰ ਬਾਰ ਬਾਰ ਪੁੰਗਰ ਪੈਂਦੇ ਹਨ। ਮੈਂ ਆਪਣੇ ਆਪ ਨੂੰ ਦੋਸ਼ ਦਿੰਦਾ ਸਾਂ ਅਤੇ ਦੋਸ਼ ਨਹੀਂ ਵੀ ਸਾਂ ਦਿੰਦਾ, ਕਿਉਂਕਿ ਪ੍ਰਾਪਤ ਕੀਤੀ ਰਬਤਾ ਦਾ ਕੋਈ ਵੀ ਭਾਗ ਮੇਰੇ ਵਿੱਚ ਨਹੀਂ ਸੀ ਹੋ ਸਕਦਾ। ਮੈਂ ਉੱਧਰ ਹੀ ਚੱਲਿਆ ਜਾਂਦਾ ਜਿੱਧਰ ਪੌਣ ਮੈਨੂੰ ਲੈ ਜਾਂਦੀ। ਪਰ ਇਹ ਮੈਂ ਨਹੀਂ ਭੁੱਲ ਸਕਦਾ ਕਿ ਕਦੇ ਕੋਈ ਮੈਨੂੰ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਸੀ ਅਤੇ ਮੈਂ ਉਹਦੀਆਂ ਉਂਗਲਾਂ ਥੱਲੇ ਦਰਿਆ ਵਰਗੀ ਸਾਰੰਗੀ ਦੀਆਂ ਜਲਰੂਪ ਤਾਰਾਂ ਵਾਂਗ ਥਰਕ ਪੈਂਦਾ ਸਾਂ। ਮੈਂ ਹੱਕਾ ਬੱਕਾ ਹੋ ਖੜੋਂਦਾ ਸਾਂ ਕਿ ਉਹਦੀ ਛੋਹ ਦੇ ਕਰਿਸ਼ਮੇ ਨੇ ਮੇਰੇ ਅੰਦਰੋਂ ਕੀ ਕੁਝ ਕੱਢ ਲਿਆ ਸੀ। ਜਦੋਂ ਉਹ ਮੈਨੂੰ ਛੱਡ ਦਿੰਦਾ ਸੀ, ਮੈਂ ਫਿਰ ਉਹ ਚੰਦਰੀ ਜਿਹੀ ਨਿੱਕੀ ਲੱਕੜ ਅਤੇ ਨਿਰੀਆਂ ਬਾਂਸਰੀਆਂ ਦੀ ਬੇਅਰਥਤਾ ਬਣ ਜਾਂਦਾ ਸਾਂ। ਇੱਕ ਵਾਰੀ ਮੈਂ ਬ੍ਰਿਛ ਹੇਠਾਂ ਆਪਣੇ ਆਪ ਉੱਤੇ ਉਂਗਲਾਂ ਮਾਰ ਰਿਹਾ ਸਾਂ, ਜਿਵੇਂ ਮੈਂ ਕਿਸੇ ਦਾ ਸਾਰੰਗੀ ਹੁੰਦਾ ਹਾਂ। ਇੱਕ ਜਾਂ ਦੋ ਵਾਰੀ ਸਾਰੰਗੀ ਬਣਿਆ, ਆਪਣੀਆਂ ਉਂਗਲਾਂ ਨਾਲ ਮੂੰਹ ਥਪਕਾਉਂਦੇ ਨੇ ਅਕਹਿ ਸ਼ਾਂਤੀ ਦਾ ਸੰਗੀਤ ਥਰਕਾ ਲਿਆ ਸੀ। ਮੈਂ ਸ਼ਹਿਦ ਦੀ ਮੱਖੀ ਨਹੀਂ ਸਾਂ ਬਣ ਸਕਦਾ। ਉਹਦੇ ਲਈ ਹੋਣ ਦੀ ਕੋਈ ਸਿਫਤ ਜ਼ਰੂਰੀ ਹੁੰਦੀ ਹੈ। ਮੈਂ ਕਵਲ ਹੋਣ ਵਿੱਚ ਪੂਰਾ ਖੁਸ਼ ਹਾਂ, ਹੁਣ ਖਿੜਿਆ ਅਤੇ ਹੁਣ ਮੀਟਿਆ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।